ਤੁਸੀਂ ਹੋ SBS ਪੰਜਾਬੀ ਦੇ ਨਾਲ।
ਕੋਵਿਡ 19 ਮਹਾਮਾਰੀ ਤੋਂ ਬਾਅਦ ਕੰਮ ਵਾਲੀ ਥਾਂ ਤੇ ਬਰਨ ਆਊਟ ਇੱਕ ਆਮ ਵਰਤਾਰਾ ਬਣਦਾ ਜਾ ਰਿਹਾ ਹੈ। ਨਵੀਂ ਖੋਜ ਵਿੱਚ ਪਾਇਆ ਗਿਆ ਹੈ ਕਿ ਆਸਟ੍ਰੇਲੀਆ ਵਿੱਚ ਗਲੋਬਲ ਔਸਤਾਂ ਦੇ ਮੁਕਾਬਲੇ ਕੰਮ ਵਾਲੀ ਥਾਂ ਤੇ ਤਣਾਅ ਦੀਆਂ ਵੱਧਦੀਆਂ ਦਰਾਂ ਹਨ। ਇਹ ਨਤੀਜੇ ਕੰਮ ਵਾਲੀ ਥਾਂ ਤੇ ਚਿੰਤਾਜਨਕ ਅਸੰਤੁਸ਼ਟੀ ਦਰਸਾਉਂਦੇ ਹਨ। ਪੇਸ਼ ਹੈ ਹਰਲੀਨ ਕੌਰ ਸੋਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ।
I just kind of lost hope is the best way to put it. I felt like nothing I did mattered, and that they were probably better off with someone else than me managing them. It was just an overwhelming emotional and physical feeling of just not being able to keep going.
AC Naomi Dent. ਉਸਨੇ 2020 ਵਿੱਚ ਇੱਕ ਗਲੋਬਲ ਮੈਡੀਕਲ ਡਿਵਾਈਸ ਕੰਪਨੀ ਦੀ ਮੈਨੇਜਰ ਵਜੋਂ ਆਪਣੀ ਨੌਕਰੀ ਛੱਡ ਦਿੱਤੀ ਕੰਮ ਦੀ ਥਾਂ ਤੇ ਅਤਿਅੰਤ ਬਰਨਆਊਟ ਕਾਰਨ। ਕੋਵਿਡ 19 ਮਹਾਮਾਰੀ ਦੇ ਦੌਰਾਨ ਕਾਰਜਬਲ ਵਿੱਚ ਭਾਰੀ ਵਿਘਨ ਅਤੇ ਤਬਦੀਲੀਆਂ ਨੇ ਕੰਮ ਨਾਲ ਸੰਬੰਧਿਤ ਤਣਾਅ ਦੀਆਂ ਉੱਚ ਦਰਾਂ ਨੂੰ ਜਨਮ ਦਿੱਤਾ। ਮੈਨੇਜਰ ਦੇ ਤੌਰ ਤੇ ਸ੍ਰੀਮਤੀ ਡੈਂਟ ਨੇ ਆਪਣੇ ਸਟਾਫ ਲਈ ਇੱਕ ਵਾਧੂ ਭਾਵਨਾਤਮਕ ਜ਼ਿੰਮੇਵਾਰੀ ਮਹਿਸੂਸ ਕੀਤੀ, ਜਿਸ ਦਾ ਮਤਲਬ ਹੈ ਕਿ ਉਸ ਨੇ ਆਪਣੀ ਸਿਹਤ ਬਾਰੇ ਸੋਚੇ ਬਿਨਾਂ ਤੇ ਨਤੀਜਿਆਂ ਨੂੰ ਪਛਾਣੇ ਬਿਨਾਂ ਅਸਥਿਰ ਘੰਟੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
Because we were all expected to be at home all the time, I found that we ended up in back-to-back meetings. So I used to call it like chain-smoking meetings, where you'd have, one meeting lit off the back of the other meeting, off the back of the other meeting. And for the first sort of few weeks, I just found myself literally running to the bathroom in between two meetings and being a bit late and trying to sort of snatch food in three-minute breaks and just insane things. So that was a real learning curve of how to put bits in my diary, sort of block out areas so that I could actually eat food, and anything like that. So that was a huge change.
ਬਦਕਿਸਮਤੀ ਨਾਲ ਬਰਨਆਊਟ ਆਸਟ੍ਰੇਲੀਅਨ ਕਾਰਜਸਥਾਨਾਂ ਵਿੱਚ ਇੱਕ ਵੱਧਦਾ ਆਮ ਅਨੁਭਵ ਹੈ। 48% ਦੀ ਵਿਸ਼ਵ ਵਿਆਪੀ ਔਸਤ ਦੇ ਮੁਕਾਬਲੇ 62% ਆਸਟ੍ਰੇਲੀਅਨ ਕਾਮੇ ਬਰਨਆਊਟ ਮਹਿਸੂਸ ਕਰਨ ਦੀ ਰਿਪੋਰਟ ਕਰਦੇ ਹਨ। ਇਹ ਅੰਕੜਾ ਵਿਸ਼ਵ ਪੱਧਰ ਤੇ 53% ਦੇ ਮੁਕਾਬਲੇ ਆਸਟ੍ਰੇਲੀਆਈ ਮੈਨੇਜਰਸ ਲਈ ਵੱਧ ਕੇ 66% ਹੋ ਗਿਆ ਹੈ। ACTU ਦੇਸ਼ ਭਰ ਦੇ ਕਰਮਚਾਰੀਆਂ ਦੇ ਰਵੱਈਏ ਤੇ ਸਾਲਾਨਾ ਅਧਿਐਨ ਕਰਦਾ ਹੈ। ਸਕੱਤਰ ਜਨਰਲ ਲੀਅਮ ਓਬਰਾਇਨ ਦਾ ਕਹਿਣਾ ਹੈ ਕਿ ਨਤੀਜੇ ਦਰਸਾਉਂਦੇ ਹਨ ਕਿ ਮਾੜੀ ਮਾਨਸਿਕ ਸਿਹਤ ਕੰਮ ਵਾਲੀ ਥਾਂ ਦੀ ਸੁਰੱਖਿਆ ਦਾ ਸਾਹਮਣਾ ਕਰਨ ਵਾਲੇ ਸਭ ਤੋਂ ਵੱਡੇ ਮੁੱਦਿਆਂ ਵਿੱਚੋਂ ਇੱਕ ਹੈ।
What we're seeing is a result of the pandemic and chronic shortages in terms of workforces in areas like health, education, but also retail, is that those frontline workers are the ones that are copping it the worst. You know, 1 in 5 workers across the country are experiencing poor mental health as a result of their work, but in the cases of those three industries, we're seeing rates of 26%, 27%, 25% respectively.
ਇਹ ਹਾਲ ਹੀ ਦੇ ਕੁਝ ਰੁਝਾਨਾਂ ਨਾਲ ਮੇਲ ਖਾਂਦਾ ਹੈ ਜੋ ਕੰਮ ਵਾਲੀ ਥਾਂ ਦੇ ਵਿਵਹਾਰ ਨੂੰ ਮੁੜ ਪਰਿਭਾਸ਼ਿਤ ਕਰ ਰਹੇ ਹਨ। ਕੁਆਇਟ ਕੁਇਟਿੰਗ ਅਤੇ ਦ ਗ੍ਰੇਟ ਰੈਜ਼ਿਗਨੇਸ਼ਨ ਵਰਗੀਆਂ ਘਟਨਾਵਾਂ ਨੇ ਸੋਸ਼ਲ ਮੀਡੀਆ ਤੇ ਪ੍ਰਮੁੱਖਤਾ ਹਾਸਲ ਕੀਤੀ ਹੈ, ਜਿਵੇਂ ਕਿ ਇਸ ਇੱਕ ਟਿਕਟੌਕ ਕਲਿੱਪ ਤੋਂ ਸਪਸ਼ਟ ਹੈ।
I recently learned about this term called quiet quitting, where you're not outright quitting your job, but you're quitting the idea of going above and beyond. You're still performing your duties, but you're no longer subscribing to the hustle culture mentality that work has to be your life. The reality is it's not, and your worth as a person is not defined by your labor.
ਸ਼ਾਇਦ ਇਸ ਵਰਤਾਰੇ ਨੂੰ ਕੰਮ ਵਾਲੀ ਥਾਂ ਦੇ ਸੱਭਿਆਚਾਰ ਦੇ ਨਾਲ ਇੱਕ ਮਹੱਤਵਪੂਰਨ ਅਸੰਤੁਸ਼ਟੀ ਦੁਆਰਾ ਸਮਝਾਇਆ ਜਾ ਸਕਦਾ ਹੈ। ਓਲੀਅਨਸ ਦੁਆਰਾ ਕੀਤੇ ਗਏ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ 1500 ਤੋਂ ਵੱਧ ਆਸਟ੍ਰੇਲੀਅਨ ਕਾਮਿਆਂ ਨੇ ਪਾਇਆ ਕਿ ਸਿਰਫ 1/4 ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਇੰਪਲੋਇਰ ਨੇ ਮਾਨਸਿਕ ਤੌਰ ਤੇ ਸਿਹਤਮੰਦ ਕੰਮ ਵਾਲੀ ਥਾਂ ਲਈ ਵਧੀਆ ਸਹਾਇਤਾ ਪ੍ਰਣਾਲੀਆਂ ਬਣਾਈਆਂ ਹਨ। 42% ਨੇ ਕਿਹਾ ਕਿ ਉਹ 6 ਤੋਂ 12 ਮਹੀਨਿਆਂ ਦੇ ਅੰਦਰ ਆਪਣੀ ਸੰਸਥਾ ਛੱਡਣ ਬਾਰੇ ਵਿਚਾਰ ਕਰ ਰਹੇ ਹਨ। ਵਰਕਪਲੇਸ ਇੰਸ਼ੋਰਰ ਓਲੀਅਨਸ ਦਾ ਕਹਿਣਾ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਮਾਨਸਿਕ ਸਿਹਤ ਦੇ ਦਾਅਵਿਆਂ ਵਿੱਚ 17% ਦਾ ਵਾਧਾ ਹੋਇਆ ਹੈ ਅਤੇ ਜ਼ਿਆਦਾਤਰ ਚਿੰਤਾ ਦੀਆਂ ਸਥਿਤੀਆਂ ਨਾਲ ਸੰਬੰਧਿਤ ਹਨ।
The first recommendation we would make is that leaders are equipped with not only the skills but also the time and capacity to have a really meaningful conversation. Our research has shown that employees' views of what they're looking for in work has shifted through the pandemic. And important for leaders to lean into that and have a conversation with their employees about, are they considering leaving their work at the moment? How are they finding their workload? Having those meaningful conversations is the first recommendation we would make to any Australian workplace.
UNSW Business School de Professor Mark Humphrey, Jenner de anusar, kam karan diyan sthitiyan nu badlan ate inaam di sambhavna layi apne kam de bojh nu vadaun de natije vajon karmchari gambhir burnout ton prabhavit ho rahe han. Par oh kehnde han ki hun is gal te anishchitta hai ki ki inaam koshish naal mel khanda hai.
In many organizations and in many office worker locations, that upside seems to be disintegrating. There seems to be a concern that employers will cut wages anyway, or wages won't keep up with inflation, or if you work harder, there isn't actually a payoff. And that's really what the problem is. Basically, it needs to be a quid pro quo. If the employer wants you to go above and beyond, they want you to work more and more hours, there needs to be reciprocity. And the breakdown of that reciprocity is what people are really concerned about in many cases.
Ms. Dent wangu kaiyan layi burnout ton theek hona ik lammi prakriya ho sakdi hai.
Stresses impact me more quickly now, you know. I have to take a lot more care of myself. So I really am working towards going back to that full-time situation. But at the moment I just am really aware that I need to take that time to recover, I suppose, and to see the signs, see the triggers when I'm starting to feel like that, and to put those sort of self-care type processes into place.
ਸ਼੍ਰੀਮਤੀ ਡੈਂਟ ਕਹਿੰਦੀ ਹੈ ਕਿ ਜਾਗਰੂਕਤਾ ਦੀ ਫੌਰਨ ਲੋੜ ਹੈ ਜੋ ਹੁਣ ਕਰਮਚਾਰੀਆਂ ਦੀ ਭਲਾਈ ਤੇ ਸਿਖਲਾਈ ਤੇ ਕੇਂਦਰਿਤ ਪ੍ਰਦਾਤਾ ਲਈ ਪਾਰਟ ਟਾਈਮ ਕੰਮ ਕਰ ਰਹੀ ਹੈ.
HR can only do so much. Employers can only do so much. It's about awareness. I think I really needed some self-awareness, probably with the help of someone such as a EAP provider or someone like that, where I could have spoken about how I was feeling and I guess become a bit more aware of how I was creating the burnout as well. So, I mean, I was working the crazy hours, I was going over and above, I was, you know, really emotionally invested in every single person in the team's situation, and I think had I been able to dial that back a bit, maybe I could have navigated it better, you know, but I just didn't really know that at the time.
ਇਹ ਕਹਾਣੀ SBS ਦੀ ਸਿਹਤ ਅਤੇ ਤੰਦਰੁਸਤੀ ਦੀ ਪਹਿਲਕਦਮੀ ਮਾਈਂਡ ਯੋਰ ਹੈਲਥ ਦਾ ਹਿੱਸਾ ਹੈ. sbs.com.au/mindyourhealth ਤੇ ਜਾਓ, ਉੱਥੇ ਤੁਸੀਂ ਗ੍ਰੇਟ ਮਾਈਂਡਸ ਪੋਡਕਾਸਟ ਨੂੰ ਸੁਣ ਸਕਦੇ ਹੋ ਅਤੇ ਕਹਾਣੀਆਂ ਅਤੇ ਜਾਣਕਾਰੀ ਨਾਲ ਆਪਣੀ ਤੰਦਰੁਸਤੀ ਬਾਰੇ ਹੋਰ ਜਾਣਕਾਰੀ ਨਾਲ ਆਪਣੀ ਤੰਦਰੁਸਤੀ ਨੂੰ ਵਧਾ ਸਕਦੇ ਹੋ. ਇਹ ਜਾਣਕਾਰੀ SBS ਨਿਊਜ਼ ਦੀ ਕੈਟਰੀਓਨਾ ਸਟੇਰਾਟ ਅਤੇ ਪੀਟਾ ਡੋਇਰਟੀ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੁਹਾਣਾ ਦੁਆਰਾ ਪੇਸ਼ ਕੀਤੀ ਗਈ ਹੈ.
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ.